ہوتے.
نام واہے گرو سات 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 نام واہے گرو
سات نام واہے گرو سات نام واہے گرو
سات نام واہے گرو سات نام واہے گرو سات نام سات نام واہ گرو صاحب جی سورت محلہ پنجواں گر اپنے بلہارے جن پورن تاج سوارے گر اپنے بلہارے جن پورن تاج سوارے من چندیا پھل پایا پرب اپنا سدا پیایا سنت تس دن امر نکو کرن کارن پرب سو راہو پرب اپنا ور دینے سگل جیو سکینے جن نانک نام تیا سگلے دکھ مٹایا جن نانک نام تیا سگلے دکھ مٹایا واہگرو جی کا خالصہ واہگرو جی کی فتح
ستنام واہِ گرو صاحب جیو ہر کی وڈیائی ہاں آکھ نہ سکاں ہاں مورکھ مگد نیچان جن نانک کو ہر بخش لے میرے سوامی شرناگت پیا اجان پرم سنمان جوگ چور چھتر تخت دے مالک بھگت وچھل گرگدی تے سبھائے مان نیمانیاں دے مان نیتانیاں دے تان نیپوٹیاں دی پوٹ تن 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 آد شری گرو گرنتھ صاحب جی دی مہر صدقہ گردوارہ منجی صاحب دیوان استھان وکھے جد بیٹھے ست سنگی جنوں آپ جی نے شری ہرمندر صاحب جی دے وچوں اج گرو گرنتھ صاحب جی نے جو سانو مکھ واک دی دات بخشی ہے ਇਸ ਪਾਵਨ ਸ਼ਬਦ ਦਾ ਪਾਠ ਆਪ ਜੀ ਨੇ ਹੁਣੇ ਹੀ ਗੁਰਮੁਖ ਪਿਆਰਿਆਂ ਕੋਲੋਂ ਸਰਵਣ ਕੀਤਾ ਹੈ। ਇਸ ਪਾਵਨ ਸ਼ਬਦ ਦੇ ਰਾਹੀਂ ਜੋ ਉਪਦੇਸ਼ ਸਤਿਗੁਰੂ ਸਾਹਿਬ ਜੀ ਸਾਨੂੰ ਬਖਸ਼ਿਸ਼ ਕਰ ਰਹੇ ਹਨ, ਆਓ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੀ ਮਿਹਰ ਸਦਕਾ ਮਨ ਬਿਰਤੀਆਂ ਨੂੰ ਇਕਾਗਰ ਕਰਦੇ ਹੋਏ ਬੜੇ ਪਿਆਰ ਸਤਿਕਾਰ ਅਤੇ ਸ਼ਰਧਾ ਦੇ ਨਾਲ ਜੁੜਨਾ ਕਰੀਏ।
ਸਤਨਾਮ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾਂ। ਗੁਰ ਆਪਣੇ ਬਲਿਹਾਰੀ।
ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਸੋਰਠ ਰਾਗ ਦੇ ਅੰਦਰ ਸਾਨੂੰ ਆਤਮਿਕ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਆਪਣੇ ਗੁਰੂ ਤੋਂ ਮੈਂ ਬਲਹਾਰ ਜਾਂਦਾ ਹਾਂ। ਦਰਅਸਲ ਸਿੱਖ ਦਾ ਫਰਜ਼ ਬਣਦਾ ਹੈ ਆਪਣੇ ਗੁਰੂ ਤੋਂ ਸਦਾ ਬਲਹਾਰ ਜਾਏ, ਜਿਸ ਦੀ ਕਿਰਪਾ ਦੁਆਰਾ ਸਤਿਗੁਰੂ ਜੀ ਦੇ ਨਾਮ ਜਪਣ ਦਾ ਸੁਭਾਗ ਪ੍ਰਾਪਤ ਹੁੰਦਾ ਹੈ। ਆਸਾ ਦੀ ਵਾਰ ਵਿੱਚ ਆਪਾਂ ਬਚਨ ਸੁਣਦੇ ਹਾਂ, ਬਲਹਾਰੀ ਗੁਰ ਆਪਣੇ ਦਿਓਸ ਹਾੜੀ ਸੱਦ ਵਾਰ। ਇੱਥੇ ਸੱਦ ਦਾ ਅਰਥ ਹੈ ਸੌ ਵਾਰੀ। ਦਿਹਾੜੀ ਦੇ ਵਿੱਚ ਮੈਂ ਸੌ ਸੌ ਵਾਰੀ ਆਪਣੇ ਗੁਰੂ ਤੋਂ ਬਲਹਾਰ ਜਾਂਦਾ ਹਾਂ। ਕਿਉਂ ਜਾਂਦਾ ਹਾਂ, ਉਹਦਾ ਕਾਰਨ ਮਹਾਰਾਜ ਜੀ ਦੱਸਦੇ ਨੇ। ਬਲਹਾਰੀ ਗੁਰ ਆਪਣੇ ਦਿਓਹਾੜੀ ਸੱਦ ਵਾਰ। ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ। ਦੇਵਤੇ ਦਾ ਭਾਵ ਜਿਹਦੇ ਅੰਦਰ ਗੁਰੂ ਮਹਾਰਾਜ ਜੀ ਦੈਵੀ ਗੁਣ ਭਰ ਦਿੰਦੇ ਹਨ। ਦੈਵੀ ਗੁਣ ਨੇ ਸੱਤ, ਸੰਤੋਖ, ਦਇਆ, ਧਰਮ ਅਤੇ ਧੀਰਜ। ਮੈਂ ਆਪਣੇ ਗੁਰੂ ਤੋਂ ਫਿਰ ਬਲਹਾਰ ਕਿਉਂ ਨਾ ਜਾਵਾਂ ਦਿਹਾੜੀ ਵਿੱਚ ਸੌ ਸੌ ਵਾਰ, ਜਿਹਨੇ ਮੈਨੂੰ ਇੱਕ ਆਮ ਮਨੁੱਖ ਤੋਂ ਦੈਵੀ ਗੁਣ ਬਖਸ਼ ਕੇ ਦੇਵਤਾ ਬਣਾ ਦਿੱਤਾ ਹੈ। ਗੁਰੂ ਪਿਆਰੀ ਸਾਧ ਸੰਗਤ ਜੀ, ਗੁਰੂ ਤੋਂ ਵੀ ਸਦਕੇ ਸਿੱਖ ਨੇ ਜਾਣਾ ਹੈ ਤੇ ਜਿਹੜਾ ਗੁਰੂ ਦਾ ਅਸਥਾਨ ਹੈ, ਜਿਸ ਥਾਂ ਤੇ ਬੈਠ ਕੇ ਗੁਰੂ ਨੇ ਭਾਗ ਲਾਏ, ਉਸ ਅਸਥਾਨ ਤੋਂ ਵੀ ਸਿੱਖ ਸਦਕੇ ਜਾਂਦਾ ਹੈ। ਕਿਉਂਕਿ ਗੁਰੂ ਵੀ ਪਵਿੱਤਰ ਹੈ, ਜਿਸ ਥਾਂ ਤੇ ਗੁਰੂ ਜੀ ਨੇ ਆਪਣਾ ਟਿਕਾਣਾ ਕਰ ਲਿਆ ਉਹ ਥਾਂ ਵੀ ਪਵਿੱਤਰ ਹੈ। ਆਪਾਂ ਇਹ ਬਚਨ ਪੜ੍ਹਦੇ ਹਾਂ, ਜਿੱਥੇ ਗਾਇਬ ਹੈ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ ਰਾਮ ਰਾਜ। ਗੁਰਸਿੱਖੀ ਸੋ ਥਾਨ ਭਾਲਿਆ ਲੈ ਧੂਰ ਮੁਖ ਲਾਵਾ। ਗੁਰਸਿੱਖਾਂ ਕੀ ਘਾਲ ਥਾਏ ਪਈ ਜਿਨ ਹਰ ਨਾਮ ਧਿਆਵਾ। ਜਿਨ ਨਾਨਕ ਸਤਿਗੁਰ ਪੂਜਿਆ ਤਿਨ ਹਰ ਪੂਜ ਕਰਾਵਾ। ਜਿਨ੍ਹਾਂ ਨੇ ਸਤਿਗੁਰੂ ਦੀ ਪੂਜਾ ਕੀਤੀ, ਸਤਿਗੁਰੂ ਨੂੰ ਆਪਣਾ ਆਪਾ ਸਮਰਪਣ ਕਰ ਦਿੱਤਾ, ਤਨ ਮਨ ਧਨ ਕੁਰਬਾਨ ਕਰ ਦਿੱਤਾ, ਗੁਰੂ ਜੀ ਨੇ ਕਿਰਪਾ ਕਰਕੇ ਜਗਤ ਦੇ ਲੋਕਾਂ ਕੋਲੋਂ ਉਸ ਦੀ ਵੀ ਅੱਗੇ ਪੂਜਾ ਕਰਾਈ ਹੈ, ਸਨਮਾਨ ਦਿੱਤਾ ਹੈ। ਧੰਨ ਧੰਨ ਬਾਬਾ ਦੀਪ ਸਿੰਘ ਜੀ, ਜਿਨ੍ਹਾਂ ਦਾ ਕਿ ਅੱਜ ਸ਼ਹੀਦੀ ਦਿਵਸ ਵੀ ਹੈ। ਸਾਰੀਆਂ ਸਿੱਖ ਸੰਗਤਾਂ ਬੜੇ ਉਤਸ਼ਾਹ ਨਾਲ ਮਨਾ ਰਹੀਆਂ ਨੇ। ਗੁਰੂ ਪਿਆਰੀ ਸਾਧ ਸੰਗਤ ਜੀ, ਬਾਬਾ ਦੀਪ ਸਿੰਘ ਜੀ ਨੂੰ ਇਸ ਗੱਲ ਦਾ ਅਹਿਸਾਸ ਹੈ। ਇਹ ਅਹਿਸਾਸ ਸਾਰੇ ਸਿੱਖਾਂ ਨੂੰ ਹੋਣਾ ਚਾਹੀਦਾ ਹੈ ਕਿ ਗੁਰੂ ਅਤੇ ਗੁਰ ਅਸਥਾਨ ਸਿੱਖ ਅਤੇ ਸਿੱਖੀ ਦੀ ਆਨ ਹੈ, ਸਿੱਖ ਅਤੇ ਸਿੱਖੀ ਦੀ ਸ਼ਾਨ ਹੈ, ਸਿੱਖ ਅਤੇ ਸਿੱਖੀ ਦੀ ਮਾਣ ਹੈ ਤੇ ਸਿੱਖ ਅਤੇ ਸਿੱਖੀ ਦਾ ਤਾਣ ਵੀ ਹੈ। ਆਨ, ਮਾਨ, ਸ਼ਾਨ ਅਤੇ ਤਾਣ, ਇਹ ਸਭ ਕੁਝ ਸਿੱਖ ਨੂੰ ਗੁਰੂ ਅਸਥਾਨ ਦੇ ਵਿੱਚੋਂ ਹਰ ਗੁਰੂ ਕੋਲੋਂ ਮਿਲਦਾ ਹੈ। ਤੇ ਜਿੱਥੋਂ ਸਭ ਕੁਝ ਮਿਲਦਾ ਹੈ ਉਸ ਤੋਂ ਬਲਹਾਰ ਕਿਉਂ ਨਾ ਜਾਈਏ, ਉੱਥੋਂ ਆਪਣਾ ਤਨ ਮਨ ਧਨ ਕੁਰਬਾਨ ਕਿਉਂ ਨਾ ਕਰੀਏ। सिख ना तो अपने गुरु की बेइज्जती सह सकता है ते ना सिख अपने गुरु अस्थान की बेअदबी सह सकता है। गुरु प्यारी साध संगत जीओ, क्योंकि सिख नूं इत्थों एक जीवन जाच मिलती है। रहतनाम्यां दे विच इस तरह के बचन हन, गुर की निंदा सुने ना तान, जे सुने ता भेट करे कृपान। कहिंदे सिख अपने गुरु की निंदा नहीं सुन सकता। जे कोई निंदा कर रहा है ते उस कोलों गुरु की निंदा सुन ले सिख ने, तो सिख का फर्ज बनता है कि निंदा करन वाले दे कृपान भेट कर दे, यानी कि उसका सोधा ला दे। जिहड़ा फिर गुर अस्थान ते आके गुरु की गुर अस्थान की बेअदबी करता है, उहदे लई भी इही रहतनामा सानू अपनाना चाहिए। जो बाबा दीप सिंह जी ने इस दा धारनी बने, गुरु प्यारी साध संगत जीओ, देखो अज आपां 50 साल की उम्र दे विच आके कहिंदे आ मेरे को गुरु संगत विच चौंकड़ा लगा के बैठ नहीं हुंदा। आपां कहिंदे सानू कुर्सी मिल जाए, गुरु की बराबरी है एक, जो कि यह गुरु की निरादरी है। अजिहे मनुखां नू समझना चाहिदा है 75 साल की उम्र के विच बाबा दीप सिंह जी 18 शेर का खंडा चुक के जंग के मैदान के विच लड़ रहे ने। हुण जिहड़ा अज के नौजवान कोलों खंडा वैसे भी नहीं चुकया जा सकता, उन्हों वाणा तो चलाना तो दूर की गल। गुरु प्यारी साध संगत जीओ, अज का नौजवान तो वेख के हैरान हो जाएगा, यह वैसे बना के रखा होगा खंडा दर्शनों लई, इनू कोई चलाण जोगा नहीं होएगा। पर बाबा दीप सिंह ने चलाया। बाबा दीप सिंह जी नू इस गल का पता सी भी जे गुरु की बेअदबी हो गई, गुरु स्थान की बेअदबी हो गई, फिर मरन है साडे लई। एक विद्वान का बड़ा सुंदर कथन है, कहिंदे जिहड़े शहीद हन, सूरबीर योधे हन, वह अपनी जिंदगी नूं हमेशा एक खड़ौना समझ के जीवन बतीत करते हैं। जिवें खड़ौना टुट जाए तो कोई दर्द नहीं हुंदा, जे खड़ौना समझिया जाए। पर उहदा जिहड़ा वचन है विद्वान का, आशिक जो शहादत के हैं वो जीना छोड़ देते हैं, खिलौना समझ कर जिंदगी को फोड़ देते हैं, ना ताज ना तख्त ना हूरों की हसरत, खुदा अगर खुदाई भी दे तो वो मोड़ देते हैं। इहो जे सूरबीर सिख पंथ विच बेअंत होए ने, पर आपां जिक्र अज बाबा दीप सिंह जी का करना है। सन 1682 उम्र दे विच बाबा दीप सिंह जी का जन्म होया। सत्कारयोग पिता भगता जी दे ग्रह विखे, सत्कारयोग माता जीवनी जी दी पवित्र कुख विचों पहु विंड विखे बाबा दीप सिंह ने जन्म धारण किया। भाई भगता जी भी गुरु जी दे नाल भगती का संबंध रखते सी, दशमेश पिता जी दे कोल आंदे जांदे सी, ते इन्हां ने अपने पुत्र नूं भी गुरु दशमेश जी कोल लजाना शुरू कर दिता। देखो नावां दे विच भी किन्ना महत्व है भाई भगता ते माता जीवनी। दरअसल जिहड़ा गुरु का भगत है उसनूं ही इहो जिहा जीवन मिलता है जिहड़ा दीपक दे वांग कुल नूं भी रोशन कर दे, सिख पंथ नूं भी रोशन कर दे। पहला भावें इन्हां नूं दीपा दीपा कहा जांदा सी, पर जदों आनंदपुर साहिब दशमेश पिता जी की मेहर सदका अमृत छकिया, तां हर अज भी परंपरा हर सिख दे नाम दे नाल सिंह शब्द जुड़ जांदा है। चाहे अज असी फैशन प्रस्ती विच आके अज सिंह शब्द अपने नाम तो अलग करी जा रहे हां, बीबियां अपने नाम तो कौर हटाई जा रही हैं, पुरख जिहड़े ने अपने नाम दे नाल सिंह हटाई जा रहे हैं। खास करके विआहां दे कार्डां विच वेखो जड़े नाम लिखे मिलते ने हरमिंदर वैडस जोगिंदर, ना यह पता लगता है हरमिंदर सिंह है या हरमिंदर कौर है। यह गुरु महाराज ने सानू दात बख्शी, एक बख्शिश है अपने नाम के नाल। इस बख्शिश नू लाना हर सिख का फर्ज है। जे ये बख्शिश ही आप संभाल के नहीं रख सकांगे तो होर बख्शिशा गुरु दी सानू कित्थों प्राप्त होणगियां। बेनती कर रहा दीप दे नाल सिंह शब्द जुड़ गया जदों अमृत छक के खंडे की पौल छक के गुरु वाला बन गए। गुरु प्यारी साध संगत जी बाबा दीप सिंह जी ने अनेक जंगा युद्धा दे विच हिस्सा पा के सिख कौम की सेवा विच हिस्सा पाया। जदों बंदा सिंह बहादुर नू दशमेश पिता जी ने नांदेड़ साहब की पावन धरती तो पंजाब वल भेजिया, बंदा बहादुर सिंह नू कई हुक्मनामे दिते सी दशमेश पिता जी ने, खास खास जथेदारां दे सिंघां दे नाम दे। ते बंदा सिंह बहादुर ने जदों हुक्मनामे पंजाब विच भेजे, बाबा दीप सिंह जी नू पता चलिया ते शाहबाद दे कोल जाके बाबा दीप सिंह जी अपने नाल दे साथियों नू लैके शामिल हो गए। बंदा सिंह बहादुर नाल अनेक जंग युद्ध सहायक दौर ते लड़े ते जिहदे विच जित्तां प्राप्त होईआं, सिख कौम की चढ़दी कला होई। गुरु प्यारे साध संगत जी इत्थों तक कि सरहंद की लड़ाई दे विच भी बाबा दीप सिंह जी ने अगे होकर लड़िया। ते इन्हां दी मिशन सी जिहड़ी, उहदा नाम शहीदां दी मिशन पै गया सी। उहदा कारण सी इह मन्ना नहीं सी मन्नदे, सिर्फ धर्म अर्थ लड़दे सी, धर्म का प्रचार करदे सी। जदों भी जांदे सी जंग विच तां इन्हां दा जथा सब तो अगे होकर लड़दा सी, मरण तो रंचक मात्र भी कोई भी जिहड़ा गुरसिख डरदा नहीं सी। इस करके सिख पंथ दे अंदर होर मिसलां दे विच इन्हां नूं जिंदा शहीद एलानिया गया भी इह शहीद हन, मरण तो डरदे नहीं। इस करके मिसल दा नाम ही शहीदां दी मिसल पै गया। पर केवल शस्त्रधारी योधे नहीं सी, कलम दे धनी भी सी। जदों दमदमा साहिब दे मुकाम ते गुरु गोबिंद सिंह महाराज जी ने भाई मनी साहिब जी दी सेवा लई पावन बीड़ लिखवाई, जिहदे विच धन धन श्री गुरु तेग बहादुर साहिब जी दी पवित्र बाणी भी अंकित कीती, ते उस वेले भी सहायक भाई मनी सिंह जी दे नाल बाबा दीप सिंह जी लाए हुए सन। जदों फिर गुरु साहिब जी ने उत्थे श्री गुरु ग्रंथ साहिब दी पवित्र बाणी दे अर्थ करके गुरसिखां नूं सुनाए, उन्हां दे विच बाबा दीप सिंह जी भी शामिल सी। ते जदों दशमेश पिता जी नांदेड़ साहिब वल नूं जाण लगे उदों बाबा दीप सिंह जी दी उत्थे ड्यूटी लगा दित्ती, तुसीं इत्थे बैठ के गुरबाणी दी संथिया कराओ, प्रेर के गुरसिखां नूं अमृत दी दात बख्शो, गुरबाणी का पाठ सिखाओ। तो उन्होंने यह सेवा बखूबी निभाई। तो पिछों श्री गुरु ग्रंथ साहिब जी के चार उतारे भी किते, दशमेश पिता जी का चले गए, पिछों चार उतारे किते, चार तख्तों वो उतारे गुरु ग्रंथ साहिब के बाबा दीप सिंह जी ने भेजे। यानी कि जे खंडे के धनी सन तो कलम के भी धनी सन, महान लिखारी सी। गुरु प्यारे साध संगत जी जदों अहमद शाह अबदाली ने हमला करके हिंदुस्तान नूं लुटिया, वैसे तो कई हमले किए इसने, पर एक हमले दौरान जदों हिंदुस्तान की अजमत इथों दियां सुंदर लड़कियां सुंदर नौजवानों नूं वो बंदी बना के अपने देश लैके जा रहा सी, उदों सिंघां ने हमला करके उहदे कोल सारियां दी सारियां खोह लईआं, पर इज्जत दे नाल घरों घरे पहुंचाइया। इस गल तो दुखी होकर अहमद शाह अबदाली ने तैमूर शाह जो उसका पुत्र सी उसकी कमान हेठ गुरु प्यारी साध संगत जी जहान खां जो लाहौर का फौजदार सी सूबेदार, ते जमाल शाह इन्हां नूं फौज दे के भेजिया, क्योंकि उन्हें पता चल गया सी अहमद शाह अबदाली नूं सिखां नूं जो ताकत मिलती है ਉਹ ਦਰਬਾਰ ਸਾਹਿਬ ਹਰਿਮੰਦਰ ਸਾਹਿਬ ਤੇ ਮਿਲਦੀ ਹੈ ਜਿੱਥੇ ਬਾਣੀ ਦਾ ਕੀਰਤਨ ਪ੍ਰਵਾਹ ਚੱਲਦਾ ਹੈ। ਇਸ ਨੇ ਹਰਿਮੰਦਰ ਸਾਹਿਬ ਦੀ ਬੇਅਦਬੀ ਕਰਨ ਦੀ ਵਿਉਂਤ ਦੇ ਨਾਲ ਜਮਾਲ ਸ਼ਾਹ ਤੇ ਜਹਾਨ ਖਾਨ ਨੂੰ ਭੇਜਿਆ। ਇਹਨਾਂ ਨੇ ਬੇਅਦਬੀ ਕੀਤੀ ਵੀ, ਪਰ ਜਦੋਂ ਦਮਦਮਾ ਸਾਹਿਬ ਦੇ ਪਾਵਨ ਅਸਥਾਨ ਤੇ ਬਾਬਾ ਦੀਪ ਸਿੰਘ ਨੂੰ ਇਸ ਗੱਲ ਦਾ ਪਤਾ ਚੱਲਿਆ ਤਾਂ ਗੁਰੂ ਪਿਆਰੀ ਸਾਧ ਸੰਗਤ ਜੀ ਬਾਬਾ ਦੀਪ ਸਿੰਘ ਦੇ ਡੌਲੇ ਫਰਕ ਗਏ। ਜੋਸ਼ ਆਇਆ, ਅੱਖਾਂ ਲਾਲ ਹੋ ਗਈਆਂ। ਸਿੱਖਾਂ ਨੂੰ ਆਖਿਆ, ਧ੍ਰਿਗ ਹੈ ਸਾਡੇ ਲਈ ਇੱਥੇ ਜੀਣਾ, ਜੇ ਸਾਡੇ ਗੁਰੂ ਦਾ ਪਾਵਨ ਅਸਥਾਨ ਤੇ ਗੁਰੂ ਦੀ ਬੇਅਦਬੀ ਕੋਈ ਕਰ ਜਾਏ ਸਾਡਾ ਜੀਣਾ ਹਰਾਮ ਹੈ। ਸਾਰੇ ਸਿੱਖਾਂ ਨੂੰ ਪ੍ਰੇਰਿਤ ਕੀਤਾ, ਇਕੱਠੇ ਕਰਕੇ ਤੁਰ ਪਏ ਤੇ ਤਰਨ ਤਾਰਨ ਸਾਹਿਬ ਪਾਵਨ ਅਸਥਾਨ ਤੇ ਆ ਕੇ ਇੱਥੇ ਇਸ਼ਨਾਨ ਕੀਤਾ, ਕੜਾਹ ਪ੍ਰਸਾਦ ਦੀ ਦੇਹ ਕਰਾਈ, ਅਰਦਾਸ ਵੀ ਕੀਤੀ ਤੇ ਇੱਥੇ ਕੁਝ ਹੋਰ ਸਿੰਘ ਵੀ ਆ ਕੇ ਜੁੜ ਗਏ। ਤਰਨ ਤਾਰਨ ਸਾਹਿਬ ਤੋਂ ਆਉਂਦਿਆਂ ਰਸਤੇ ਦੇ ਵਿੱਚ ਬਾਬਾ ਦੀਪ ਸਿੰਘ ਨੇ ਸਿੱਖਾਂ ਦੀ ਪਰਖ ਕੀਤੀ, ਖੰਡੇ ਦੇ ਨਾਲ ਲਕੀਰ ਖਿੱਚ ਕੇ ਆਖਿਆ ਵੀ ਸਿੱਖੋ, ਹੁਣ ਅੱਗੇ ਇਸ ਤੋਂ ਬਾਅਦ ਮੌਤ ਨਾਲ ਸਾਹਮਣਾ ਹੋਣਾ ਹੈ। ਜਿਸ ਨੇ ਤਾਂ ਗੁਰੂ ਦੀ ਆਨ ਸ਼ਾਨ ਲਈ ਕੁਰਬਾਨ ਹੋਣਾ ਹੈ ਉਹ ਇਸ ਲਕੀਰ ਨੂੰ ਟੱਪ ਕੇ ਇੱਧਰ ਆ ਜਾਏ ਤੇ ਜਿਸ ਨੂੰ ਜਾਨ ਪਿਆਰੀ ਹੈ ਉਹ ਵਾਪਸ ਚਲਾ ਜਾਏ। ਕਿਸੇ ਨੂੰ ਕੁਝ ਨਹੀਂ ਕਿਹਾ ਜਾਏਗਾ, ਪਰ ਧੰਨ ਹਨ ਗੁਰੂ ਜੀ, ਧੰਨ ਹਨ ਗੁਰੂ ਜੀ ਦੇ ਸਿੱਖ। ਉਹਨਾਂ ਸਿੱਖਾਂ ਵਿੱਚੋਂ ਇੱਕ ਵੀ ਅਜਿਹਾ ਸਿੱਖ ਨਹੀਂ ਸੀ ਜਿਹੜਾ ਆਖੇ ਮੈਂ ਲਕੀਰ ਭਰ ਕੇ ਇੱਧਰ ਨਹੀਂ ਆਉਣਾ। ਸਾਰੇ ਦੇ ਸਾਰੇ ਲਕੀਰ ਪਾਰ ਕੇ ਆ ਗਏ। ਅਸੀਂ ਆਪਣੇ ਗੁਰੂ ਲਈ ਤਨ ਮਨ ਧਨ ਕੁਰਬਾਨ ਲਈ ਤਿਆਰ ਬਰ ਤਿਆਰ ਹਾਂ। ਗੁਰੂ ਪਿਆਰੀ ਸਾਧ ਸੰਗਤ ਜੀ ਅੱਗੇ ਗੋਲਵੜ ਦੇ ਕੋਲ ਜਹਾਨ ਖਾਂ ਜਮਾਲ ਸ਼ਾਹ ਮੋੜ ਕੇ ਲਾ ਕੇ ਬੈਠੇ ਸੀ। ਚੱਬੇ ਦੇ ਪਾਵਨ ਸਥਾਨ ਤੇ ਘਮਸਾਨ ਦਾ ਯੁੱਧ ਹੋਇਆ। ਇਸ ਦੇ ਵਿੱਚ ਜਿਹੜਾ ਜਹਾਨ ਖਾਂ ਸੀ, ਬਾਬਾ ਦੀਪ ਸਿੰਘ ਦੇ ਜਥੇ ਵਿੱਚ ਇੱਕ ਸਿੰਘ ਸੀ ਦਿਆਲ ਸਿੰਘ, ਇਹਨੇ ਕੀ ਕੀਤਾ, ਜਿਹੜਾ ਜਹਾਨ ਖਾਂ ਸੀ ਹਾਥੀ ਦੇ ਉੱਤੇ ਸਵਾਰ ਸੀ ਵੀ ਉੱਚੀ ਥਾਂ ਤੇ ਬੈਠਾਂਗਾ, ਮੈਨੂੰ ਕੋਈ ਮਾਰ ਨਹੀਂ ਸਕੇਗਾ। ਪਰ ਗੁਰੂ ਦੇ ਲਾਲ ਨੇ ਦਿਆਲ ਸਿੰਘ ਨੇ ਹਾਥੀ ਦੀ ਪੂਛ ਪੜ ਕੇ ਪਿੱਛੋਂ ਉੱਤੇ ਚੜ੍ਹ ਗਿਆ ਤੇ ਜਾ ਕੇ ਕਲਗੀਧਰ ਦੀ ਬਖਸ਼ੀ ਹੋਈ ਕਿਰਪਾਨ ਦੇ ਨਾਲ ਸਿਰ ਅਲੱਗ ਕਰਕੇ ਰੱਖ ਦਿੱਤਾ। ਜਿਉਂ ਹੀ ਸਿਰ ਅਲੱਗ ਹੋਇਆ, ਫੌਜ ਵਿੱਚ ਭਗਦੜ ਮੱਚ ਗਈ। ਜਮਾਲ ਖਾਨ ਬਾਬਾ ਦੀਪ ਸਿੰਘ ਦੇ ਸਾਹਮਣੇ ਆਇਆ, ਕਹਿਣ ਲੱਗਿਆ, ਤੂੰ ਵੀ ਬਹੁਤ ਬੁੱਢਾ ਹੈ, ਮੈਂ ਵੀ ਬਹੁਤ ਬੁੱਢਾ ਹਾਂ, ਆਪਾਂ ਦੋਵੇਂ ਹੱਥ ਕਿਉਂ ਨਾ ਕਰ ਲਈਏ। ਬਾਬਾ ਦੀਪ ਸਿੰਘ ਨੇ ਇਸ ਵੰਗਾਰ ਨੂੰ ਕਬੂਲ ਕੀਤਾ। ਕਹਿੰਦੇ, ਮੈਂ ਆਇਆ ਹੀ ਗੁਰੂ ਰਾਮਦਾਸ ਜੀ ਦੇ ਚਰਨਾਂ ਵਿੱਚ ਸਿਰ ਅਰਪਣ ਕਰਨ ਲਈ, ਤੇ ਮੈਨੂੰ ਕੋਈ ਖਤਰਾ ਨਹੀਂ ਤੇਰੇ ਕੋਲੋਂ, ਮੈਂ ਤੇਰੇ ਲਈ ਲੜਨ ਲਈ ਤਿਆਰ ਹਾਂ। ਦੋਨਾਂ ਦਾ ਆਪਸ ਵਿੱਚ ਯੁੱਧ ਹੋਇਆ। ਬਾਕੀ ਸਿੰਘ ਦੇਖਦੇ ਰਹੇ, ਬਾਕੀ ਮੁਗਲਾਂ ਦੀ ਫੌਜ ਦੇ ਸਿਪਾਹੀ ਵੀ ਦੇਖਦੇ ਰਹੇ ਯੁੱਧ। ਆਖਰਕਾਰ ਗੁਰੂ ਪਿਆਰੇ ਸਾਧ ਸੰਗਤ ਜੀ ਬਾਬਾ ਦੀਪ ਸਿੰਘ ਜੀ ਨੇ ਜਹਾਨ ਖਾਨ ਦੇ ਉੱਤੇ ਇਹੋ ਜਿਹਾ ਵਾਰ ਕੀਤਾ, ਜਮਾਲ ਜਿਹੜਾ ਖਾਨ ਸੀ ਉਹਦਾ ਸਿਰ ਅਲੱਗ ਹੋ ਗਿਆ। ਪਰ ਉਹਨੇ ਵੀ ਸੂਰਮੇ ਨੇ ਇਹੋ ਜਿਹਾ ਵਾਰ ਕੀਤਾ ਕਿ ਬਾਬਾ ਦੀਪ ਸਿੰਘ ਜੀ ਦਾ ਜੋ ਜਿਹੜਾ ਸਿਰ ਸੀ ਉਹ ਵੀ ਧੜ ਨਾਲੋਂ ਅਲੱਗ ਹੋ ਗਿਆ। ਪਰ ਕੁਦਰਤ ਨੇ ਇਹੋ ਜਿਹਾ ਕ੍ਰਿਸ਼ਮਾ ਘਟਾਇਆ ਕਿ ਬਾਬਾ ਦੀਪ ਸਿੰਘ ਨੇ ਆਪਣਾ ਸਿਰ ਹੱਥ ਵਿੱਚ ਰੱਖ ਲਿਆ, ਖੱਬੇ ਹੱਥ ਵਿੱਚ ਸਿਰ ਸੰਭਾਲਿਆ ਤੇ ਸੱਜੇ ਹੱਥ ਨਾਲ ਖੰਡਾ ਵਾਹਣ ਲੱਗ ਪਏ। ਜਦੋਂ ਦੇਖਿਆ ਮੁਗਲ ਸਿਪਾਹੀਆਂ ਨੇ ਕਿ ਇਹਨਾਂ ਨੂੰ ਮਾਰੀਏ ਕਿਵੇਂ, ਮਾਰੀਦਾ ਹੈ ਵੀ ਧੜ ਨਾਲੋਂ ਅਲੱਗ ਕਰ ਦਿੱਤਾ ਸੀਸ, ਵੀ ਮਰ ਗਿਆ ਕੰਮ ਮੁੱਕਿਆ, ਪਰ ਸੀਸ ਧੜ ਨਾਲੋਂ ਅਲੱਗ ਹੋਣ ਤੋਂ ਬਾਅਦ ਵੀ ਇਹ ਲੜੀ ਜਾ ਰਿਹਾ ਹੈ, ਇਹਨੂੰ ਨਹੀਂ ਕੋਈ ਹਰਾ ਸਕਦਾ। ਸਾਰੇ ਡਰ ਕੇ ਮੈਦਾਨ ਛੱਡ ਕੇ ਭੱਜ ਗਏ ਤੇ ਬਾਬਾ ਦੀਪ ਸਿੰਘ ਜੀ ਨੇ ਪ੍ਰਣ ਮੁਤਾਬਕ ਵੀ ਧੰਨ ਗੁਰੂ ਰਾਮਦਾਸ ਜੀ, ਤੁਹਾਡੇ ਚਰਨਾਂ ਵਿੱਚ ਸੀਸ ਅਰਪਣ ਕਰਨਾ ਹੈ। ਪਹਿਲਾਂ ਬੇਨਤੀ ਕੀਤੀ ਸ਼ਹੀਦਾਂ ਦੀ ਮਿਸਲ, ਵੀ ਸ਼ਹੀਦ ਹੋਣਾ ਹੈ, ਤੁਹਾਡੇ ਚਰਨਾਂ ਵਿੱਚ ਆਪਣੀ ਜਾਨ ਦੀ ਅਹੁਤੀ ਦੇਣੀ ਹੈ। ਤੇ ਆ ਕੇ ਜਿੱਥੇ ਅੱਜ ਸ਼ਹੀਦ ਬੁੰਗਾ ਆਪਾਂ ਵੇਖਦੇ ਹਾਂ, ਦਰਸ਼ਨ ਕਰਦੇ ਹਾਂ, ਮੱਥਾ ਟੇਕਦੇ ਹਾਂ, ਉੱਥੇ ਬਾਬਾ ਦੀਪ ਸਿੰਘ ਜੀ ਨੇ अपने शेष नूं धन धन श्री गुरु रामदास महाराज के चरणों के विच अर्पण कर दिता। कई इत्थे तर्क भी करते ने विद्वान भी यह नहीं हो सकता, पर गुरु प्यारी साध संघ जी केवल बाबा दीप सिंह जी नहीं, जिन्होंने बिना धड़ तों लड़ाई लड़ी, गुरु दशमेश पिता जी का एक लाडला होर बाबा गुरबख्श सिंह जी जिन्हों का श्री अकाल तख्त साहब के थड़ा पिछले पासे बनया होया है, इन्हों के इतिहास में भी यह गल अंकित है। जदों 30 सिंह से केवल 30,000 के करीब फौज नाल मुकाबला किया तां बाबा गुरबख्श सिंह जी बिना धड़ तों लड़े ने, ते इसे कारण वह 30,000 की फौज यह कृष्णा वेख के मैदान छड़ के भज गई। इस करके सिख का फर्ज बनता है अपने गुरु तो बलहार जाए, अपने गुर अस्थान तो बलहार जाए, पवित्र गुरबाणी तो सदके जाए, जिस गुरबाणी को सिख नूं इहो जी शक्ति प्राप्त हुंदी है, आत्मक शक्ति जिस दे नाल इन्नियां बरकतां मिलदियां ने। गुरु प्यारी साध संगत जी इहो जे कृष्मे परमात्मा कदे कदे घटांदा है, सिर्फ अपनी होंद नूं बरकरार रखण लई सदैव तौर पर नहीं। इस करके परमात्मा क्योंकि समर्थ है वह जो मर्जी कर सकता है, तो धन बाबा दीप सिंह जी के उत्ते मेहर भरिया हाथ रखिया, उन्होंने उत्ते किस्मत घटा के अकाल पुरख वाहगुरु ने यह दस दिता आने वाली लुकाई में भी गुरु गोबिंद सिंह के जिहड़े सिंह हन कदे भी अपने गुरु की अपने गुरु घर की बेअदबी नहीं सहार सकते, और सानू उन्हां दा सत्कार भी करना चाहिदा है, उन्हां दे पद चिन्हां ते भी चलना चाहिदा है। एक विद्वान दा होर कथन आपना सांझा करां जो साडे वर्गियां नूं उन्हें समझाई है गल, वो कहिंदा है परवाने जिंदगी दा इतबार नहीं करदे, वो समां ते सड़ मरनो इनकार नहीं करदे, कि लोड़ है कौम नूं डुब मरन जो लोग शहीदां दा सत्कार नहीं करते। इस करके सानू शहीदां दा सत्कार करना चाहिदा है, उन्हां दे इस तरह पावन शहीदी दिवस जन्म दिवस बड़ी उच्ची सुची शान दे नाल मनाने चाहिदे ने, ताकि उन्हां दा इतिहास जगत नूं पता चले भी गुरु दे सिख अपने गुरु तों किवें बलहार जांदे ने। गुरु अर्जन देव महाराज जी ने अज कृपा कीती, कहिंदे ने गुरु अपने उपर बलहारी, मैं गुरु अपने तो सदा सदके जांदा हां, उहदे अगे अपना सारा बल हार देंदा, बलहारी दा अर्थ बल हार देना, सदके जांदा हां। इस तरह गुरु साहिब जी समझांदे हन,
जिन पूरन पैज सवारी,
जिस गुरु ने कहिंदे मेरी पूर्ण पैज पूर्ण इज्जत रख ली है, जो बाबा दीप सिंह जी ने वचन किया सी वह गुरु रामदास जी ने कृपा करके गुरु ग्रंथ साहब जी ने वह पैज रख ली, प्रण निभा दिता। गुरु महाराज जी कृपा करन असी भी प्रण करिए महाराज, अज तो बाद असी दाड़ी नहीं कटांगे, अज तो बाद असी केसां दी बेअदबी नहीं करांगे, सिर ते सोहनी दस्तार सजावांगे। देखो हैलमेट जिहड़ा पांदे ने साडे बच्चे ना केस कटा के हैलमेट पांदे ने, फिर वह सवा किलो का हैलमेट तो सिर पर धर लेंदे ने, उदो तो उन्हों का सिर नहीं दुखदा, पर अद्धा किलो की पग नहीं सिर पर बनते, कहते ने पग बन के साडा सिर दुखदा है, एक तकवंज है सारा। फैशन परस्ते विच साडे नौजवान फस गए ने। अज प्रण करिए बाबा दीप सिंह जी, तुसी प्रण किया सी, तुहाडा गुरु ने प्रण निभा दिता, अज असी तुहाडे शहीदी दिवस से प्रण करते हैं, अज तो बाद असी केसां की बेअदबी नहीं करनी, अज तो बाद असी सोहने सिर ते दस्तार सजानी है। हे सतगुरु जी, साडा यह प्रण पूरा हो जाए, साडी यह कृपा करके पैज रख लवो जी।
मन चिंदिया फल पाया,
गुरु महाराज जी जदों कृपा करदे ने तां अपने सिख दे मन इच्छत जिहड़े फल हुंदे ने उह प्राप्त हो जांदे ने। सिख ने जिहड़ी भी इच्छा रखनी है उस नूं पूरी करन दे लई केवल ते केवल गुरु ग्रंथ साहिब जी दे कोल आना है, होर कोई इच्छा पूरी नहीं कर सकदा। इह सिख नूं विश्वास होना चाहीदा है, गुरु दा दर छड के किसे होर पासे जिहड़ा जांदा है वह सिख नहीं। ਉਹ ਦੰਭੀ ਹੈ, ਪਖੰਡੀ ਹੈ। ਦੇਖੋ ਗੁਰਬਾਣੀ ਸਾਨੂੰ ਅਗਵਾਈ ਕਰਦੀ ਹੈ, ਇੱਛਾ ਪੂਰਕ ਸਰਬ ਸੁਖਦਾਤਾ ਹਰ ਜਾਕੇ ਵਸ ਹੈ ਕਾਮ ਧੇਨਾ, ਸੋ ਐਸਾ ਹਰ ਧਿਆਈਐ ਮੇਰੇ ਜੀਅੜੇ ਤਾਂ ਸਰਬ ਸੁਖ ਪਾਵਹਿ ਮੇਰੇ ਵਾਲਾ। ਹਰੀ ਹੀ ਸਾਰੇ ਸੁਖ ਦੇਣ ਵਾਲਾ ਹੈ, ਹਰੀ ਮਨ ਇੱਛਤ ਫਲ ਦੇਣ ਵਾਲਾ ਹੈ। ਗੁਰੂ ਸਾਹਿਬ ਜੀ ਆਖਦੇ ਹਨ, ਮੇਰੇ ਤੇ ਕਿਰਪਾ ਕੀਤੀ ਜੋ ਮੈਂ ਮਨ ਵਿੱਚ ਇੱਛਾ ਰੱਖੀ ਉਹ ਮੇਰੀ ਇੱਛਾ ਸਤਿਗੁਰੂ ਨੇ ਪੂਰੀ ਕਰ ਦਿੱਤੀ ਹੈ।
ਰੱਬ ਆਪਣਾ ਸਦਾ ਧਿਆਇਆ,
ਆਪਣਾ ਪ੍ਰਭੂ ਸਦਾ ਧਿਆਇਆ, ਸਦਾ ਧਿਆਣਾ ਚਾਹੀਦਾ, ਕਦੇ ਕਦੇ ਨਹੀਂ। ਆਪਾਂ ਕਦੇ ਕਦੇ ਧਿਆਉਂਦੇ ਹਾਂ, ਖਾਸ ਕਰਕੇ ਜਦੋਂ ਕਿਸੇ ਸੰਕਟ ਵਿੱਚ ਫਸ ਜਾਈਏ, ਦੁੱਖ ਤਕਲੀਫ ਸਾਡੇ ਉੱਤੇ ਆ ਜਾਏ, ਉਦੋਂ ਰੱਬ ਰੱਬ ਗੁਰੂ ਗੁਰੂ ਤਾਂ ਕਰਦੇ ਆ, ਪਰ ਜਦੋਂ ਖੁਸ਼ੀ ਦੇ ਸਮਾਗਮ ਹੋਣ ਜਾਂ ਦੁੱਖ ਤਕਲੀਫ ਕੋਈ ਨਾ ਹੋਏ ਤਾਂ ਆਪਾਂ ਉਦੋਂ ਗੁਰੂ ਨੂੰ ਭੁਲਾ ਕੇ ਹੀ ਰੱਖਦੇ ਹਾਂ। ਪਰ ਗੁਰੂ ਪਿਆਰੇ ਸਾਧ ਸੰਗਤ ਜੀ, ਸਦਾ ਸ਼ਬਦ ਗੁਰੂ ਅਰਜਨ ਦੇਵ ਜੀ ਨੇ ਵਰਤਿਆ ਹਮੇਸ਼ਾ, ਵੀ ਦੁੱਖ ਵੇਲੇ ਤਾਂ ਚਲੋ ਯਾਦ ਕਰਨਾ ਹੀ ਹੈ ਤੇ ਸੁੱਖ ਵੇਲੇ ਵੀ ਉਸ ਨੂੰ ਕਦੇ ਭੁਲਾਈਏ ਨਾ। ਇੱਕ ਵਿਦਵਾਨ ਦਾ ਕਥਨ ਹੈ, ਉਹ ਕਹਿੰਦਾ ਹੈ, ਸੁੱਖ ਮੈਂ ਦੁੱਖ ਮੈਂ ਸਿਮਰਨ ਸਭ ਕਰੈ, ਸੁੱਖ ਮੈਂ ਕਰੈ ਨਾ ਕੋਏ, ਜੇ ਸੁੱਖ ਮੈਂ ਸਿਮਰਨ ਕਰੈ ਦੁੱਖ ਕਾਹੇ ਕੋ ਹੋਏ। ਕਹਿੰਦੇ ਦੁੱਖ ਵੀ ਤਾਂ ਸਾਰੇ ਸਿਮਰਨ ਕਰਦੇ ਨੇ, ਸੁੱਖ ਵਿੱਚ ਕੋਈ ਵੀ ਨਹੀਂ ਉਸ ਨੂੰ ਯਾਦ ਕਰਦਾ, ਪਰ ਜੇ ਸੁੱਖ ਵੇਲੇ ਵੀ ਉਸ ਨੂੰ ਚੇਤੇ ਰੱਖਿਆ ਜਾਏ ਦੁੱਖ ਆ ਹੀ ਨਹੀਂ ਸਕਦਾ, ਕਿਉਂਕਿ ਦੁੱਖ ਤਦੇ ਜਾਂ ਵਿਸਰ ਜਾਵੇ, ਭੁੱਖ ਵਿਆਪੈ ਬਹੁ ਬੁੱਧ ਭਾਵੈ, ਹਰ ਕੇ ਨਾਮ ਬਿਨਾ ਦੁੱਖ ਪਾਵੈ, ਭਗਤ ਬਿਨਾ ਸਹਿਸਾ ਨਹਿ ਚੁੱਕੈ, ਗੁਰ ਇਹ ਭੇਦ ਬਤਾਵੈ। ਗੁਰੂ ਜੀ ਇਹ ਭੇਦ ਦੀ ਰਾਜ ਦੀ ਗੱਲ ਦੱਸਦੇ ਨੇ, ਭਾਈ ਜੇ ਜੀਵ ਦੁਖੀ ਹੁੰਦਾ ਹੈ ਤਾਂ ਹਰੀ ਦੇ ਨਾਮ ਤੋਂ ਟੁੱਟ ਕੇ ਹੀ ਦੁਖੀ ਹੁੰਦਾ ਹੈ, ਤੇ ਜੇ ਸੁਖੀ ਹੋਣਾ ਹੈ ਫਿਰ ਹਰੀ ਨੂੰ ਧਿਆਣਾ ਪਏਗਾ। ਇਸ ਕਰਕੇ ਪਾਤਸ਼ਾਹ ਜੀ ਕਹਿੰਦੇ ਨੇ, ਆਪਣੇ ਗੁਰੂ ਤੋਂ ਸਦਕੇ ਜਾਈਏ, ਆਪਣੇ ਗੁਰੂ ਨੂੰ ਸਦਾ ਧਿਆਈਏ, ਕਿਉਂਕਿ ਗੁਰੂ ਨੂੰ ਧਿਆਨ ਦੇ ਨਾਲ ਆਤਮਕ ਸੁੱਖ ਜੋ ਸਦੀਵ ਸੁੱਖ ਹੈ ਉਹ ਮਿਲਦਾ ਹੈ, ਦੁਨਿਆਵੀ ਸੁੱਖ ਵੀ ਮਿਲਦਾ ਹੈ, ਪਰ ਜਿਹਦੇ ਕੋਲ ਆਤਮਕ ਸੁੱਖ ਹੈ ਗੁਰੂ ਪਿਆਰੀ ਸਾਧ ਸੰਗਤ ਜੀ, ਉਹ ਦੁਨਿਆਵੀ ਦੁੱਖ ਆ ਵੀ ਜਾਏਗਾ ਤਾਂ ਵੀ ਸੁਖੀ ਰਹੇਗਾ। ਆਮ ਮਨੁੱਖ ਦੁੱਖ ਆ ਜਾਏ ਪਰਮਾਤਮਾ ਤੇ ਗਿਲੇ ਸ਼ਿਕਵੇ ਕਰਨਾ ਸ਼ੁਰੂ ਕਰ ਦਿੰਦਾ ਹੈ, ਤੇ ਸੁੱਖ ਵੇਲੇ ਉਹਨੂੰ ਯਾਦ ਹੀ ਨਹੀਂ ਰੱਖਦਾ, ਪਰ ਪਰਮਾਤਮਾ ਦਾ ਭਗਤ ਸੁੱਖ ਦੇਵੇ ਪਰਮਾਤਮਾ ਤਾਂ ਵੀ ਉਹਦਾ ਸ਼ੁਕਰਾਨਾ, ਜੇ ਦੁੱਖ ਦੇਵੇ ਤਾਂ ਵੀ ਉਹਦਾ ਸ਼ੁਕਰਾਨਾ। ਦਰਅਸਲ ਸਿੱਖ ਦੀ ਜ਼ਿੰਦਗੀ ਇੱਕ ਨਦੀ ਦੇ ਵਾਂਗ ਹੈ, ਨਦੀ ਦੇ ਦੋ ਕਿਨਾਰੇ ਹੁੰਦੇ ਨੇ, ਤਾਂ ਨਦੀ ਦਾ ਵਹਿਣ ਜਿਹੜਾ ਇਸ ਸਮੁੰਦਰ ਵਿੱਚ ਜਾ ਕੇ ਮਿਲਦਾ ਹੈ। ਸਿੱਖ ਦੀ ਜ਼ਿੰਦਗੀ ਦੇ ਦੋ ਕਿਨਾਰੇ ਹਨ, ਦੋ ਰਾਹੇ ਅੱਖਰ ਲੈ ਲਈਏ, ਇੱਕ ਰਜ਼ਾ ਦੂਜੀ ਰਹਿਮਤ। ਰਜ਼ਾ ਅਤੇ ਰਹਿਮਤ ਦੇ ਵਿੱਚ ਵਿੱਚ ਸਿੱਖ ਨੇ ਜ਼ਿੰਦਗੀ ਗੁਜ਼ਾਰਨੀ ਹੈ। ਦੇਖੋ ਜੇ ਇੱਕ ਕਿਨਾਰਾ ਵੀ ਦਰਿਆ ਦਾ ਢਹਿ ਜਾਏ ਤਾਂ ਪਾਣੀ ਵਹਿ ਜਾਂਦਾ ਹੈ ਅਲੱਗ ਪਾਸੇ, ਸਮੁੰਦਰ ਵਿੱਚ ਜਾ ਕੇ ਨਹੀਂ ਮਿਲ ਸਕਦਾ। ਜੇ ਦੋਵੇਂ ਕਿਨਾਰੇ ਢਹਿ ਜਾਣ ਤਾਂ ਪਾਣੀ ਹੜ੍ਹ ਦਾ ਰੂਪ ਧਾਰਨ ਕਰ ਲੈਂਦਾ, ਨੁਕਸਾਨ ਹੋ ਜਾਂਦਾ ਹੈ। ਇਸ ਤਰ੍ਹਾਂ ਸਿੱਖ ਦੀ ਜ਼ਿੰਦਗੀ ਦੇ ਵਿੱਚੋਂ ਜੇ ਰਜ਼ਾ ਵਾਲਾ ਕਿਨਾਰਾ ਢਹਿ ਜਾਏ ਤਾਂ ਵੀ ਸਿੱਖ ਦੀ ਜ਼ਿੰਦਗੀ ਗੁਰੂ ਸਮੁੰਦਰ ਵਿੱਚ ਨਹੀਂ ਮਿਲ ਸਕਦੀ। ਜੇ ਰਹਿਮਤ ਵਾਲਾ ਕਿਨਾਰਾ ਢਹਿ ਜਾਏ, ਦੋਵੇਂ ਕਟਹਿਰੇ ਜਾ ਕਿਨਾਰੇ ਢਹਿ ਜਾਣ, ਫਿਰ ਤਾਂ ਜ਼ਿੰਦਗੀ ਸਮਝ ਲਓ ਖੇਰੂ ਖੇਰੂ ਹੋ ਗਈ। ਇਸ ਕਰਕੇ ਰਜ਼ਾ ਅਤੇ ਰਹਿਮਤ ਇਹ ਦੋਵੇਂ ਪੱਲੇ ਰੱਖਣੇ ਚਾਹੀਦੇ ਨੇ ਬੰਨ੍ਹ ਕੇ। ਜੇ ਕੁਝ ਅਰਦਾਸ ਕਰਕੇ ਮਿਲ ਗਿਆ ਤਾਂ ਕਹਿਣਾ ਗੁਰੂ ਮਹਾਰਾਜ ਜੀ ਆਪ ਜੀ ਦੀ ਬੜੀ ਰਹਿਮਤ ਹੈ। ਜੇ ਅਰਦਾਸ ਕਰਨ ਤੋਂ ਬਾਅਦ ਵੀ ਨਹੀਂ ਮਿਲਿਆ ਤਾਂ ਆਖਣਾ ਗੁਰੂ ਮਹਾਰਾਜ ਜੀ ਆਪ ਜੀ ਦੀ ਰਜ਼ਾ ਹੈ। ਤੀਜਾ ਰਾਰਾ ਨਹੀਂ ਆਣ ਦੇਣਾ ਜ਼ਿੰਦਗੀ ਵਿੱਚ ਰੋਸ ਵਾਲਾ। ਗੁਰੂ ਤੇ ਕਦੇ ਰੋਸ ਨਹੀਂ ਕਰਦਾ, ਦਰਿਆ ਦੇ ਕਿਨਾਰੇ ਦੋ ਹੀ ਹੁੰਦੇ ਨੇ, ਤਿੰਨ ਤਾਂ ਹੁੰਦੇ ਹੀ ਕੋਈ ਨਹੀਂ। ਇਸ ਕਰਕੇ ਆਪਣੇ ਗੁਰੂ ਤੋਂ ਸਦਾ ਹੀ ਬਲਹਾਰ ਜਾਈਏ ਤੇ ਆਪਣੇ ਗੁਰੂ ਦੇ ਨਾਲ ਸਦਾ ਜੁੜੀਏ। ਮਹਾਰਾਜ ਕਹਿੰਦੇ ਨੇ, ਆਪਣੇ ਗੁਰੂ ਨੂੰ ਆਪਣੇ ਪ੍ਰਭੂ ਨੂੰ ਸਦਾ ਧਿਆਣਾ ਚਾਹੀਦਾ ਹੈ।
ਸੰਤੋ ਤਿਸ ਬਿਨ ਅਵਰ ਨ ਕੋਈ, ਕਰਨ ਕਾਰਨ ਪ੍ਰਭ ਸੋਈ।
ਗੁਰੂ ਸਾਹਿਬ ਜੀ ਕਥਨ ਕਰਦੇ ਨੇ, ਹੇ ਸੰਤ ਜਨੋ, ਉਸ ਪਰਮਾਤਮਾ ਤੋਂ ਬਿਨਾਂ ਜ਼ਿੰਦਗੀ ਦੇ ਅੰਦਰ ਕਿਸੇ ਹੋਰ ਨੂੰ ਆਪਣਾ ਸਹਾਰਾ ਨਾ ਬਣਾਓ। ਅਵਰ ਦਾ ਅਰਥ ਹੈ ਹੋਰ, یعنی کہ مایا اتیادک جا کوئی ہور کسے نو زندگی وچ اپنا ایہو جا مہتو نہ دیو کہ گرو دی جڑی وڈیائی چھوٹی ہو جائے تے ہور کسے دی وڈیائی وڈی ہو جائے۔ گرو پیاری ساتھ سنگت جی، بھائی صاحب بھائی گرداس جی نے گردوارے صاحب دی مہما بیان کردیا ایک کبیت وچ بچن کیتا، کہندے نے گرو دے سکھ لئی گردوارا ایک ایہو جا استھان ہے جتھے پہنچ کے گرو دا سکھ مایا دے تمام پرواو نو ختم کر دیندا ہے تے کیول تے کیول زندگی وچ پھر گرو دے بچنا دا پرواو آ جاندا ہے۔ بھائی گرداس جی کہندے ہن باہر کی اگن بوجھت جل سر تاکے ناؤ میں جو آگ لگے کیسے کہ بجھائیے، کہندے باہر اگ لگی ہوئے تا باہر کسرے ندی تو پانی لیا کے اگ بجھائی جا سکتی ہے، پر کہندے جے سمندر دے وچ وی اگ لگ جائے تا دسو کیویں بچایا جائے، پھر نہیں کوئی اپا، باہر سے بھاگ اوٹ لیجیے تو کوٹ گڑھ، گڑھ میں جو لوٹ لیجیے کہو کت جائیے۔ کہندے باہر لڑائی لگی ہوئے بندہ ڈر کے قلعے وچ آ جائے بے قلعے دیا مضبوط دیواراں میری سرکھیا کرن گیاں، قلعے اندر بیٹھی فوج میری حفاظت کرے گی، پر جے کہندے باہر تو تا لڑائی تو ڈر کے آ گیا قلعے وچ تے قلعے وچ بیٹھے ہوئے ہی جے اس نو مارن لگ جان تا اس نو جان بچان دی ہور کوئی تھا نہیں ہے، کیونکہ باہر تا پہلی لڑائی لگی ہوئی ہے۔ پھر تیجی ادھارن دے کے سمجھا رہے نے چورن کے تراس جائے شرن گہے نرند، نرند کہندے نے بادشاہ نو، بادشاہ دا فرض ہے اپنی پرجا دی جان مال دی رکھی کرنا، کہندے جے چوراں دے ڈر تو ڈر کے کوئی منکھ راجے دی شرن وچ چلا جائے ہے بادشاہ میری جان دی میری مال دی رکھی کرو، چورن کے تراس، تراس کہندے نے ڈر نو، جائے شرن گہے نرند، مارے جے مہیپت کیسے کہ بچائی ہے، مہیپت بھی راجے نو کہندے نے، کہندے جے راجے دی شرن وچ گیا پرجا دا ویکتی تے راجہ ہی انہوں مارن لئی آ جائے تے پھر دسو کون بچان والا ہے، پھر بھی اس نو کوئی بچایا جا سکتا۔ ہن تین ادھارنا دین تو بعد بھائی گرداس جی کہندے نے مایا ڈر ڈر پت ہار گردوارے جاوے، سکھ مایا دے پرواب تو ڈر کے مایا دے پرواب تو بچن لئی ہار کے گردوارے جاندا ہے، مایا ڈر ڈر پت ہار گردوارے جاوے تہاں جو مایا بیاپے کہاں ٹھہرائی ہے۔ کہندے جی اتھے بھی سکھ نو مایا بیاپی جائے پھر سکھا تیرے لئی ہور کوئی تھاں نہیں ہے، اس کر کے جی گرو کو آنا ہے تا گرو نو ملن آنا ہے، اے نہیں بھی گرو کو مایا لین آنی ہے اتھے بھی مایا نہیں، گرو کو آنا تا کیول گرو نہیں، گرو کو آنا ہے تا گرو نو ملن، بھی مہاراج بس تسی مینوں مل جاؤ تسی مل گئے تا سب کچھ مل گیا۔ گرو مہاراج کہنے اس کر کے ہے سنت جنو ہے بھگت جنو سنگت وچ آئے گرسکھو پرماتما تو بنا زندگی وچ ہور کوئی اپنی سہارا نہیں بنانا، کیونکہ ہور سہارا تکو گے تا جیون برباد کر لو گے، پرماتما ہی ایک سمرتھ ہے جو شرن آئے نو گل نہ لا سکتا ہے، تے پرماتما دا روپ گرو جو ہے وہ بھی سمرتھ ہے جو شرن آئے بھی لاج رکھ سکتا ہے۔ گرو جی بانی وچ کہندے نے گرو ارجن دیو جی دا بچن، پرب کی شرن سگل پہ لاتھے دکھ بن سے سکھ پایا، دیان ہوا پار برہم سوامی پورا ستگر تے آیا۔ مہاراج دا یہ بھی بچن ہے جو شرن آوے تس کنٹھ لاوے، اے برد سوامی سندا، اس کر کے اس پرماتما تو بنا کوئی ہاتھ سہارا نہیں جو کرن کارن پرب سوئی ہے، کرن کارن ارت جگت دا مول، جگت دی جو جڑ ہے جتھوں جگت دی ارمبتا ہوئی ہے وہ پرماتما ہے، جو سنسار نو بنان والا بھی ہے کرتا بھی ہے پرتا بھی ہے اتے ہرتا بھی ہے، کرتے دا ارتھ بنان والا، پرتے دا ارتھ پالن والا، ہرتے دا ارتھ ناش کرن والا، اس نو ہی اپنی زندگی دا بھائی سہارا بنائیے.
رہاؤ پرب اپنے ور دینے سگل جیو سکینے.
جڑا منک پرماتما تو بنا کسے ہور دا سہارا نہیں تکدا, پرماتما جو سمرتھ ہے, پھر پربھو اپنے جگیاسو اپنے بگتوں ور دیندا ہے, بخششاں کردا ہے. اور ایہو جیہیاں بخششاں تے سنسار دا سرشتی دا راجا بھی وہ بخشش کرن دی سمرتھا نہیں رکھدا جو گرو در تو سکھ نوں بخشاں پراپت ہوندیاں ہن. دیکھو آتمک آنند دی ہی گل لے لئیے, نام دی ہی گل لے لئیے, دنیاوی بادشاہ کوئی نہیں دے سکدا. اس لیے تاں گرو ہرگوبند صاحب جی نوں سکھ سچا پاتشاہ کہندے سی. بادشاہ نے اعتراض بھی پرگٹایا بھی تہانوں سچا پاتشاہ کیوں کہندے نے, پر مہاراج نے کوتک رچا کے دس دیتا بھی پتا چل جائے تینوں سچا پاتشاہ کیوں کہندے نے. اس کر کے ساریاں بخششاں گرو مہاراج جی اپنے سکھ نوں دے دیندے نے, پر جے سکھ گرو نوں سمرپن ہو جائے, یہ نہ ہوئے بھی گرو نوں بھی متھا ٹیک لیا تے رستے وچ کسے پیر دی سماد ویکھی اوتھے بھی جا کے متھا ٹیک لیا, نہیں. سکھ دا سر کیول تے کیول دھن دھن شری گرو گرنتھ صاحب جی اگے ہی چکنا چاہیدا ہے, اور کسے دے اگے نہیں. سکھ دا گرو ایہو جہا ہے کہ جے سکھ گرو اگے سر چکانا ہے تاں گرو انیاں داتاں بخشدا ہے کہ سکھ کولوں گنیاں بھی نہیں جا سکدیاں. پر سکھ سمرپن ہو جائے, سگلے جی وستی نے اگے پنگتی ہے, جس پرماتما نے جیواں نوں جنہاں نوں ساجیا ہے نا سارے دے سارے اپنے وس وچ کر کے رکھے ہوئے ہیں, اپنے حکم ادھین چلا رہا ہے, کوئی بھی جیو اس دے حکم تو باہر نہیں ہو سکتا. جی کوئی کوشش کرے گا تاں دکھ بھوگے گا, کیونکہ حکم پرماتما دا جگو جگ اٹل ہے. گرو مہاراج دا بھی حکم اسی طرح جگو جگ اٹل ہے. دیکھو جدو گرو مہاراج جی نوں جدو جوت شریر وچ ورت رہے سی, سکھ اپنے گھر لے کے جاندے سی, گرو مہاراج انہاں دے گھر رہ کے جان سمے کوئی نہ کوئی بخشش کردے سی. کئیاں نوں اپنے شستر بخش دیندے سی, کئیاں نوں اپنے بستر بخش دیندے سی, کئیاں نوں اپنی مبارک قلم دے نال لکھ کے حکم بخش دیندے سی. اج بھی پنجاب دے اندر پرواراں وچ اے داتاں گرو مہاراج دیاں بخششاں سنبھالیاں پئیاں نے. پر جے کوئی آکھے نا تسی میرے کو اربا خربا روپے لے لو, اے بخشاں دے دو, دین لئی تیار نہیں, کیونکہ گرو دی بخشش امول ہے, وہ پیسے دے نال نہیں خریدی جا سکتی. اس کر کے گرسکھو اے جڑے کیس نے نا اے بھی گرو دی بخشش ہے, اے نوں وی سانوں سنبھالنا چاہیدا ہے. جے دوجیاں بستاں اسی گرو دیاں دتیاں ہوئیاں کسے نوں دے نہیں سکتے تاں اے کیس وی اسی نائی دے ہاتھ وچ کیوں پکڑاندے آ جا کے. یہ کیس گرو دی مہر ہن, جویں روپئے دے اتے سکے دے اتے مہر نہ ہوئے روپیہ کھوٹا, جے سکھ دے شریر دے اتے کیس گرو دی مہر نہ ہون گرو دے در تے سکھ بھی کھوٹا. اس کر کے گرو مہاراج دی بخش سنبھالیے, جو کہ گرو مہاراج نے سانو اے امول بخشاں بخشیاں ہوئیاں ہن.
جن نانک نام تیایا تاں سگلے دکھ مٹایا.
گرو ارجن دے مہاراج جی آخدے نے داس نانک نے اس پربھو دی کرپا دے راہی نام نو تیایا ہے تاں سارے سکھ پراپت ہو گئے ہن, تاں سارے سنکے مٹ گئے ہن. ادا بھاو گرو جی سانو دس رہے نے, بھائی جے نام نو تیاو گے تاں سارے سکھ بھی پراپت ہون گے, سارے سہم بھی مٹ جان گے. جنوں آپا اج کل چنتا کہندے ہاں, چنتا تو اپنے آپ نو بچان لئی اکو ایک طریقہ گرو مہاراج نے دسیا, بھائی اس پرماتما تو بنا کسے دے نام نو نہ جپو, اس پرماتما تو بنا کسے نو اپنی زندگی دا سہارا نہ بناؤ. اوہی جگت دا مول ہے, اوہی جگت دا مالک ہے, اوہی سارے جیواں نو داتا دین والا ہے. گرو ارجن دیو مہاراج جی نے جیڑی گل سمجھائی پاون گربانی وچ اس طرح بھی انکت ہے, ددا داتا ایک ہے, ਸਭ ਕੋ ਦੇਵਨਹਾਰ ਦੇਂਦੇ ਟੋਟ ਨਾ ਆਵਈ ਅਗੰਤ ਭਰੇ ਭੰਡਾਰ ਦੈਨਹਾਰ ਸਦ ਜੀਵਨ ਹਾਰਾ ਮਨ ਮੂਰਖ ਕਿਉਂ ਤਾਹੇ ਵਿਸਾਰਾ ਹੇ ਮੂਰਖ ਮਨਾ ਤੂੰ ਕਿ ਉਸ ਦਾਤੇ ਨੂੰ ਵਿਸਾਰ ਦਿੱਤਾ ਹੈ ਗੁਰੂ ਮਹਾਰਾਜ ਦੀ ਕਿਰਪਾ ਕਰਨ ਇਹ ਪਾਵਨ ਵਿਚਾਰ ਸਾਡੇ ਸਾਰਿਆਂ ਦੇ ਹਿਰਦਿਆਂ ਅੰਦਰ ਵਸ ਜਾਏ ਤੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਪਾਏ ਹੋਏ ਪੂਰੀਆਂ ਤੇ ਅਸੀਂ ਚੱਲ ਸਕੀਏ ਗੁਰੂ ਦੀ ਆਨ ਸ਼ਾਨ ਮਾਣ ਦੇ ਲਈ ਆਪਾਂ ਜੀਵੀਏ ਕਿਉਂਕਿ ਜੇ ਗੁਰੂ ਦੀ ਆਨ ਸ਼ਾਨ ਕਾਇਮ ਹੈ ਤਾਂ ਸਾਡੀ ਵੀ ਆਨ ਸ਼ਾਨ ਕਾਇਮ ਹੈ ਇਸ ਲਈ ਸਾਡਾ ਫਰਜ਼ ਬਣਦਾ ਹੈ ਜਦੋਂ ਕਦੇ ਪੰਥ ਤੇ ਕੋਈ ਸੰਕਟ ਆਏ ਤਾਂ ਉਸ ਸੰਕਟ ਨੂੰ ਨਿਵਿਰਤ ਕਰਨ ਲਈ ਆਪਣਾ ਤਨ ਮਨ ਧਨ ਕੁਰਬਾਨ ਕਰ ਦਈਏ ਗੁਰੂ ਪਿਆਰੀ ਸਾਧ ਸੰਗਤ ਜੀ ਬਾਣੀ ਵਿੱਚ ਵਚਨ ਹੈ ਕਹਿੰਦੇ ਸਾਹਿਬ ਸੰਕਟ ਵਹਿ ਸੇਵਕ ਭੱਜੈ ਚਿਰੰਕਾਲ ਨਾ ਜੀਵੈ ਦੋ ਕੁੱਲ ਲੱਜੈ ਜੇ ਮਾਲਕ ਤੇ ਕੋਈ ਸੰਕਟ ਆ ਜਾਏ ਤੇ ਸੇਵਕ ਭੱਜ ਜਾਏ ਛੱਡ ਕੇ ਜਾਨ ਬਚਾਉਣ ਲਈ ਕਹਿੰਦੇ ਬਹੁਤਾ ਚਿਰ ਨਹੀਂ ਜਿੰਦਾ ਮਰਦਾ ਫੇਰ ਵੀ ਹੈ ਪਰ ਦੋ ਕੁੱਲਾਂ ਗਵਾ ਲੈਂਦਾ ਫਿਰ ਮਰ ਕੇ ਪਰ ਜੇ ਮਾਲਕ ਦੇ ਨਾਲ ਜੁੜ ਕੇ ਮਾਲਕ ਦੀ ਆਨ ਸ਼ਾਨ ਦੇ ਲਈ ਸੇਵਾ ਕਰਕੇ ਜਾਨ ਵੀ ਕੁਰਬਾਨ ਕਰ ਦੇਵੇ ਉਹ ਫਿਰ ਦੋਵੇਂ ਲੋਕਾਂ ਵਿੱਚ ਅਮਰ ਹੋ ਜਾਂਦਾ ਹੈ ਗੁਰੂ ਮਹਾਰਾਜ ਦੀ ਕਿਰਪਾ ਕਰਨ ਇਹ ਪਾਵਨ ਵਿਚਾਰ ਸਾਡੇ ਸਾਰਿਆਂ ਦੇ ਹਿਰਦਿਆਂ ਅੰਦਰ ਵਸ ਜਾਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇਹ ਬੜਾ ਸੁੰਦਰ ਉਪਰਾਲਾ ਜੋ ਇਸ ਹਰਿਮੰਦਰ ਸਾਹਿਬ ਵਿੱਚੋਂ ਆਏ ਹੋਏ ਹੁਕਮਨਾਮੇ ਦੀ ਰੋਜ਼ਾਨਾ ਆਪ ਸਿੱਖ ਸੰਗਤਾਂ ਕਥਾ ਸਰਵਣ ਕਰਦੇ ਹੋ ਅਨੇਕਾਂ ਵਿਦਵਾਨਾਂ ਤੋਂ ਸੰਗਤਾਂ ਨੂੰ ਇਸ ਦਾ ਬੜਾ ਲਾਹਾ ਪਹੁੰਚਿਆ ਹੈ ਜਿੱਥੇ ਜਿੱਥੇ ਵੀ ਦਾਸ ਬਾਹਰ ਵਿਚਰਦਾ ਹੈ ਉੱਥੇ ਉੱਥੇ ਸੰਗਤਾਂ ਕਹਿੰਦੀਆਂ ਨੇ ਕਿ ਬੜਾ ਸੁੰਦਰ ਉਪਰਾਲਾ ਹੈ ਗੁਰੂ ਮਹਾਰਾਜ ਦੀ ਕਿਰਪਾ ਕਰਨ ਇਸ ਤਰ੍ਹਾਂ ਚੜ੍ਹਦੀ ਕਲਾ ਸਾਨੂੰ ਸਾਰਿਆਂ ਨੂੰ ਬਖਸ਼ਿਸ਼ ਕਰਨ ਗੁਰੂ ਪਿਆਰੀ ਸਾਧ ਸੰਗਤ ਜੀ ਪਾਵਨ ਸ਼ਬਦ ਦੀ ਵਿਚਾਰ ਕਰਦੇ ਹਾਂ ਹੋਈਆਂ ਬੇਅੰਤ ਭੁੱਲਾਂ ਖਿਮਾ ਕਰ ਦੇਣੀਆਂ ਸਤਿਗੁਰੂ ਜੀ ਮਿਹਰ ਕਰਨ ਇਸੇ ਤਰ੍ਹਾਂ ਸਾਨੂੰ ਆਪਣੇ ਚਰਨ ਸ਼ਰਨਾਂ ਜੋੜੀ ਰੱਖਣ ਇੱਥੋਂ ਦੇ ਪ੍ਰਬੰਧਕ ਸਾਹਿਬਾਨਾਂ ਦਾ ਦਾਸ ਵੱਲੋਂ ਧੰਨਵਾਦ ਹਰ ਗ੍ਰੰਥੀ ਸਾਹਿਬ ਦਾ ਧੰਨਵਾਦ ਜਿਨ੍ਹਾਂ ਨੇ ਇੱਥੇ ਸਮਾਂ ਦੇ ਕੇ ਦਾਸ ਨੂੰ ਆਪ ਸਾਰੀਆਂ ਸਿੱਖ ਸੰਗਤਾਂ ਦੇ ਦਰਸ਼ਨ ਕਰਨ ਦਾ ਸੁਭਾਗ ਬਖਸ਼ਿਆ ਹੈ ਵਿਸ਼ੇਸ਼ ਤੌਰ ਤੇ ਧੰਨਵਾਦ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਆਓ ਹੁਣ ਸ਼ਬਦ ਦੀਆਂ ਖੇਰਲੀਆਂ ਪੰਕਤੀਆਂ ਦੇ ਨਾਲ ਸਾਂਝ ਬਣਾਈਏ
ਜਨ ਨਾਨਕ ਨਾਮ ਧਿਆਇਆ ਤਾਂ ਸਗਲੇ ਦੁੱਖ ਮਿਟਾਇਆ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਤੂੰ ਠਾਕੁਰ ਤੁਮ ਪੈਰ ਦਾਸ ਕੀਓ ਪਿੰਡ ਸਭ ਤੁਮਰੀ ਗਤ ਮਿਤ ਨਾਨਕ ਦਾਸੇ ਸੁਦਾ ਕੁਰਬਾਨੀ ਬੋਲੋ ਜੀ ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਕਾ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ ਅਰਜਨ ਹਰ ਗੋਬਿੰਦ ਨਾ ਸਿਮਰਾਓ ਸ੍ਰੀ ਹਰ ਰਾਏ ਸ੍ਰੀ ਹਰ ਕ੍ਰਿਸ਼ਨ ਧਿਆਈ ਹੈ ਜਿਸ ਜਿੱਥੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਘਰ ਨਾਉ ਨਿਧ ਆਵੈ ਧਾਏ ਸਭ ਥਾਏ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਏ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਦਰ ਦਾ ਧਿਆਨ ਕਰਕੇ ਬੋਲੋ ਪੰਜਾਂ ਪਿਆਰਿਆਂ ਸਾਹਿਬ ਜਾਦਿਆਂ ਕਾਲੀਆਂ ਮੁਕਤੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅਣਦੇਖ ਕੀਤਾ ਤਿੰਨਾਂ ਪਿਆਰਿਆਂ ਸੁਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੇ ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਤਨ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ ਤਿੰਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਪ੍ਰਗਟ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਪ੍ਰਗਟ ਖਾਲਸਾ ਜੀ ਅਰਦਾਸ ਹੈ ਜੀ ਪ੍ਰਗਟ ਖਾਲਸਾ ਜੀ ਕੋ ਵਾਹਿਗੁਰੂ 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 ਜਿਤ ਆਵੇ ਜਿਤ ਆਵਣ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਖਿਆ ਰਿਆਇਤ ਦੇਖ ਤੇਗ ਫਤਿਹ ਗੁਰਤ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਦਾਨ ਕੇਸ ਦਾਨ ਰਹਿਤ ਦਾਨ ਪ੍ਰਦੇਸ ਦਾਨ ਵਿਸਾਹਾ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੂੰਦੇ ਜੁਗ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਦੇ ਆਪ ਵਾਹਿਗੁਰੂ ਇਹ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਤੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਦੱਸੋ ਇਹ ਨਾਣਿਆਂ ਦੇ ਮਾਣ ਹੇ ਪਾਣਿਆਂ ਦੇ ਪਾਣ ਹੇਟਿਆਂ ਦੀ ਹੋਟ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਅੰਮ੍ਰਿਤ ਵੇਲੇ ਤੋਂ ਆਪ ਜੀ ਦੀ ਹਜ਼ੂਰੀ ਅੰਦਰ ਦੀਵਾਨ ਸਜੇ ਸਜੇ ਹੋਏ ਦੀਵਾਨਾ ਅੰਦਰ ਆਸਾ ਜੀ ਦੇ ਵਾਰ ਦੇ ਕੀਰਤਨ ਹੋਏ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਆਏ ਮੁੱਖ ਵਾਕ ਦੀ ਕਥਾ ਵਿਚਾਰ ਹੋਈ ਹੈ ਹਜ਼ੂਰ ਕੀਰਤਨ ਕਰਦਿਆਂ ਕਥਾ ਵਿਚਾਰ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਮੁਆਫ਼ੀ ਬਖਸ਼ਣੀ ਅਗਾਹਾਂ ਤੋਂ ਸਮਾਤ ਬਖਸ਼ੋ ਪੜੀ ਸੁਣੀ ਬਾਣੀ ਦਾ ਭਾਵ ਸਮੂਹ ਸੰਗਤਾਂ ਦੇ ਹਿਰਦਿਆਂ ਵਿਖੇ ਵਸਾਉਣਾ ਤਿੰਨ ਫੁੱਲ ਪ੍ਰੇਮ ਦੇ ਢਾਵਾਂ ਦਰ ਤੇ ਪ੍ਰਵਾਨ ਕਰਨੀਆਂ ਸ਼ੁਭ ਭਾਵਨਾਵਾਂ ਪੂਰੀਆਂ ਕਰਨੀਆਂ ਸਰਬੱਤ ਸੰਗਤ ਨੂੰ ਸਿੱਖੇ ਸਿਦਕ ਭਰੋਸਾ ਨਾਮ ਦਾਨ ਬਖਸ਼ ਕੇ ਨਿਹਾਲ ਕਰਨਾ ਆਪ ਜੀ ਦੇ ਹਜ਼ੂਰ ਕੜਾ ਪ੍ਰਸ਼ਾਦੀ ਦੇਗ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸਾਧ ਸੰਗਤ ਦੇ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ ਆਪ ਦੀ ਕਿਰਪਾ ਕਰੋ ਹੁਕਮ ਬਖਸ਼ ਕੇ ਨਦਰੀ ਨਦਰ ਨਿਹਾਲ ਕਰੋ ਸਿੱਖ ਪੜਦੇ ਸੁਣਦੇ ਸਰਬੱਤ ਲਾਏ ਵਾਂਦੇ ਵਣ ਨਾਨਕ ਨਾਮ ਚੜ੍ਹਦੀ ਕਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਆ ਗਿਆ ਭਈ ਸਭ ਸਿੱਖਣ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ, ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਰਾਂ ਕੀ ਦੇ, ਜੋ ਪ੍ਰਭ ਕੋ ਮਿਲ ਵੋ ਚਾਹੈ, ਖੋਜ ਸ਼ਬਦ ਮੈਲੇ ਰਾਜ ਕਰੇਗਾ, ਖੁਆਰ ਸਭ ਮਿਲਾਂਗੇ ਬਚੇ ਸ਼ਰਣ ਜੋ, ਬੋਲੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਜੀ ਗੁਰ ਪਾਰਸ ਹਮ ਲੋ ਮਿਲ ਕੰਚਨ ਹੋਇਆ ਰਾਮ, ਜੋਤੀ ਜੋਤ ਮਿਲਾਏ ਕਾਇਆ ਗੜ ਸੋਹਿਆ ਰਾਮ, ਕਾਇਆ ਗੜ ਸੋਹਿਆ ਮੇਰੇ ਪ੍ਰਭ ਮੋਹਿਆ, ਕਿਉਂ ਸਾਸ ਗਿਰਾਸ ਵਿਸਾਰੀਐ, ਅਦ੍ਰਿਸ਼ਟ ਅਗੋਚਰ ਪਕੜਿਆ ਗੁਰ ਸ਼ਬਦੀ, ਹੋ ਸਤਿਗੁਰ ਕੈ ਬਲਹਾਰੀਐ, ਸਤਿਗੁਰ ਆਗੈ ਸੀਸ ਭੇਟ ਦਿਓ, ਜੇ ਸਤਿਗੁਰ ਸਾਚੇ ਭਾਵੈ ਆਪੇ ਦਇਆ ਕਰੋ ਪ੍ਰਭ ਦਾਤੇ, ਨਾਨਕ ਅੰਕ ਸਮਾਵੈ, ਧਨ ਜੀਉ ਤਿਹ ਕੋ ਜਗ ਮੈਂ, ਮੁਖ ਤੇ ਹਰ ਚਿਤ ਮੈਂ ਜੁਦ ਵਿਚਾਰੈ, ਦੇਹ ਅਨਿਤ ਨਿਤ ਰਹੈ, ਜਸ ਨਾਮ ਚੜੈ ਭਉ ਸਾਗਰ ਤਾਰੈ, ਧੀਰਜ ਧਾਮ ਬਣਾਏ ਇਹੈ ਤਨ, ਬੁੱਧ ਸੋ ਦੀਪਕ ਜਿਉਂ ਉਜਿਆਰੈ, ਗਿਆਨ ਕੀ ਬਦਨੀ ਮਨੋ ਹਾਥ ਲੈ, ਕਾਤੁਰਤਾ ਕੁਤਵਾਰ ਬੁਹਾਰੈ, ਸੁਕਹੋ ਤਲ ਗੁਰ ਸੇਵੀਐ ਅਹਿਮ ਸੁਸਹਿਜ, ਦਰਸਨ ਕਰਤੈ ਗੁਰੂਪ ਜਨਮ ਮਰਨ ਦੁਖ ਜਾਇ, ਹੋਵੈ ਸਿਫਤ ਖਸਾਨ ਦੀ ਨੂਰ ਅਰਸੋ ਪੁਰਸੋ ਝੱਟੀਐ, ਤੁਧ ਡਿੱਠੇ ਸੱਚੇ ਪਾਤਸ਼ਾਹ ਮਨ ਜਨਮ ਜਨਮ ਦੀ ਕੱਟੀਐ, ਸੱਜਣ ਸੱਚਾ ਪਾਤਸ਼ਾਹ ਸਿਰਸ਼ਾਹ, ਜਿਸ ਪਾਸ ਬੈਠਿਆ ਸੋਹੀਐ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸੋਰਠ ਮਹੱਲਾ ਪੰਜਵਾਂ, ਗੁਰ ਆਪਣੇ ਬਲਹਾਰੀ ਜਿਨ ਪੂਰਨ ਪੈਜ ਸਵਾਰੀ, ਗੁਰ ਆਪਣੇ ਬਲਹਾਰੀ ਜਿਨ ਪੂਰਨ ਪੈਜ ਸਵਾਰੀ ਮਨ ਚਿੰਦਿਆ ਫਲ ਪਾਇਆ ਪ੍ਰਭ ਆਪਣਾ ਸਦਾ ਧਿਆਇਆ ਸੰਤਹੋ ਤਿਸ ਦਿਨ ਅਵਰ ਨਾ ਕੋਈ ਕਰਨ ਕਾਰਣ ਪ੍ਰਭ ਸੋਈ ਰਹਾ ਪ੍ਰਭ ਆਪਣੇ ਵਰ ਦੀਨੇ ਸਗਲ ਜੀਵ ਵਸ ਕੀਨੇ ਜਨ ਨਾਨਕ ਨਾਮ ਧਿਆਇਆ ਤਾਂ ਸਗਲੇ ਦੁੱਖ ਮਿਟਾਇਆ ਜਨ ਨਾਨਕ ਨਾਮ ਧਿਆਇਆ ਤਾਂ ਸਗਲੇ ਦੁੱਖ ਮਿਟਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਭਉ ਗੁਰਪ੍ਰਸਾਦ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਭਉ ਗੁਰਪ੍ਰਸਾਦ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਭਉ ਗੁਰਪ੍ਰਸਾਦ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਭਉ ਗੁਰਪ੍ਰਸਾਦ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਭਉ ਗੁਰਪ੍ਰਸਾਦ। ਵਾਹਿਗੁਰੂ 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 ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ। ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।